ਹਉਮੈ ਦੇ ਨੁਕਸਾਨ। ਗੁਰਦੇਵ ਪਾਤਸ਼ਾਹ ਦੇ ਹੁਕਮ ਅਨੁਸਾਰ ਹਉਮੈ ਅਧੀਨ ਮਨੁੱਖ ਜਿਤਨੇ ਵੀ ਕਰਮ ਕਰਦਾ ਹੈ ਉਹ ਸਾਰੇ ਇਸ ਦੇ ਆਪਣੇ ਗਲੇ ਵਿੱਚ ਫਾਹੀ ਬਣ ਕੇ ਪੈ ਜਾਂਦੇ ਹਨ। ਜਿੰਨੇ ਕਰਮ ਮੈਂ ਮੇਰੀ ਦੀ ਖਾਤਰ ਕਰਦਾ ਹੈ ਉਹ ਸਾਰੇ ਇਸ ਦੇ ਪੈਰਾਂ ਵਿੱਚ ਲੋਹੇ ਦੀਆਂ ਬੇੜੀਆਂ ਬਣ ਕੇ ਇਸੇ ਲਈ ਹੀ ਆਤਮਕ ਪੈਂਡੇ ਉੱਪਰ ਤੁਰਨ ਲਈ ਰੁਕਾਵਟਾਂ ਬਣ ਖਲੋਂਦੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮਾਰੂ ਰਾਗ ਵਿੱਚ ਪਾਵਨ ਬਚਨ ਹੈ, ਹਉ ਹਉ ਕਰਮ ਕਮਾਵਣੇ ਤੇ ਤੇ ਬੰਧ ਗਲਾਣੇ, ਮੇਰੀ ਮੇਰੀ ਧਾਰੀ ਓਹਾ ਪੈਰ ਲੋਹਾਰੀ, ਤਥਾ ਮੇਰੀ ਮੇਰੀ ਧਾਰ ਬੰਧਨ ਬੰਧਿਆ। ਜਿਸ ਮਨੁੱਖ ਦੀ ਬਿਰਤੀ ਦਿਨ ਰਾਤ ਮੇਰੀ ਮੇਰੀ ਵਿੱਚ ਹੀ ਫਸੀ ਹੋਈ ਹੋਵੇ, ਸਮਝੋ ਉਹ ਖੁਆਰ ਹੋਣ ਦੇ ਰਸਤੇ 'ਤੇ ਪੈ ਚੁੱਕਾ ਹੈ। ਉਹ ਅਸਲੀਅਤ ਨੂੰ ਜਾਣਦਾ ਹੀ ਨਹੀਂ, ਸਗੋਂ ਅਗਿਆਨ ਭਰਮ ਭੁਲੇਖੇ ਦੀ ਨੀਂਦ ਵਿੱਚ ਘੂਕ ਸੌਂ ਗਿਆ ਹੈ। ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਬਚਨ ਆਸਾ ਰਾਗ ਵਿੱਚ ਜੋ ਸਾਹਿਬਾਂ ਨੇ ਸਾਡੇ ਅਗਵਾਈ ਵਾਸਤੇ ਦਰਜ ਕੀਤਾ ਹੈ ਉਸ ਉੱਪਰ ਪੂਰਾ ਢੁਕਦਾ ਹੈ। ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨਾ ਚੀਨੈ ਭਰਮੈ ਵਿੱਚ ਸੂਤਾ। ਜੀਵ ਆਤਮਾ ਨੂੰ ਸਾਰੇ ਬੰਧਨ ਹੀ ਮੇਰ ਤੇਰ ਦੇ ਹਨ। ਗੁਰੂ ਮੇਰ ਨਾਲ ਜਦੋਂ ਅਗਿਆਨਤਾ ਦੂਰ ਹੋ ਜਾਂਦੀ ਹੈ ਫਿਰ ਤਾਂ ਸਾਰੇ ਬੰਧਨ ਛੁੱਟ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਧਾ, ਗੁਰ ਕਾਟੀ ਅਗਿਆਨਤਾ ਤਬ ਛੁੱਟ ਕੇ ਫੰਦਾ। ਜਿੰਨਾ ਚਿਰ ਹਉਮੈ ਅਧੀਨ ਮਨੁੱਖ ਆਪ ਕਰਤਾ ਬਣ ਕੇ ਕਰਮ ਕਰਦਾ ਹੈ ਉਹਨਾਂ ਚਿਰ ਆਵਾਗਾਉਣ ਦਾ ਚੱਕਰ ਖਤਮ ਨਹੀਂ ਹੁੰਦਾ। ਜਿੰਨਾ ਚਿਰ ਅਗਿਆਨਤਾ ਅਧੀਨ ਕਿਸੇ ਨੂੰ ਵੈਰੀ, ਕਿਸੇ ਨੂੰ ਮਿੱਤਰ, ਕਿਸੇ ਨੂੰ ਆਪਣਾ, ਕਿਸੇ ਨੂੰ ਪਰਾਇਆ ਇਸ ਦ੍ਰਿਸ਼ਟੀ ਨਾਲ ਵੇਖਦਾ ਤੇ ਵਰਤਦਾ ਹੈ ਉਹਨਾਂ ਚਿਰ ਮਨ ਦੀ ਬਿਰਥਾ ਮਨ ਦੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕਉ ਬੈਰੀ ਮੀਤ, ਤਬ ਲੱਗ ਨਿਹਚਲ ਨਾਹੀ ਚੀਤ। ਸਗੋਂ ਹਉ ਹੰਗਤਾ ਭਾਵ ਮੈਂ ਇੰਨੀ ਪ੍ਰਬਲ ਹੋ ਜਾਂਦੀ ਹੈ ਕਿ ਮਨੁੱਖ ਆਪਣੇ ਆਪ ਨੂੰ ਸਾਰਾ ਕੁਝ ਕਰਨ ਕਾਰਨ ਜਾਣ ਕੇ ਮੂੰਹ ਵਿੱਚੋਂ ਇਹੋ ਜਿਹੇ ਅਹੰਕਾਰੀ ਸ਼ਬਦ ਕਹਿਣ ਲੱਗ ਜਾਂਦਾ ਹੈ ਕਿ ਮੇਰੇ ਵਿੱਚ ਸਮਰੱਥਾ ਹੈ, ਮੈਂ ਜਿਸ ਨੂੰ ਚਾਹਵਾਂ ਮਰਵਾ ਸਕਦਾ ਹਾਂ, ਜਿਸ ਨੂੰ ਚਾਹਵਾਂ ਬੰਦੀ ਬਣਵਾ ਸਕਦਾ ਹਾਂ, ਜਿਸ ਨੂੰ ਵੀ ਚਾਹਵਾਂ ਮੈਂ ਉਸ ਦੀ ਬੰਦ ਖਲਾਸੀ ਕਰਵਾ ਸਕਦਾ ਹਾਂ। ਹਉ ਮਾਰੋਂ ਹਉ ਬੰਧੋਂ ਛੋਡੋਂ ਮੁਖ ਤੇ ਏਵ ਬਵਾੜੇ, ਇਹੋ ਜਿਹੇ ਬਚਨ ਬੋਲਦਾ ਹੈ, ਇਹੋ ਜਿਹੇ ਸ਼ਬਦ ਹੰਕਾਰ ਦੇ ਰਸਨਾ ਵਿੱਚੋਂ ਕੱਢਦਾ ਹੈ। ਹੰਕਾਰ ਮਨੁੱਖ ਨੂੰ ਇੰਨਾ ਮੂਰਖ ਬਣਾ ਦਿੰਦਾ ਹੈ, ਹੰਕਾਰ ਅਧੀਨ ਮਨੁੱਖ ਇੱਥੋਂ ਤੱਕ ਕਹਿ ਦਿੰਦਾ ਹੈ ਕਿ ਮੈਂ ਫਲਾਣੇ ਮਨੁੱਖ ਨੂੰ ਬੰਨ ਸਕਦਾ ਹਾਂ, ਉਸ ਪਾਸੋਂ ਬਦਲਾ ਲੈ ਸਕਦਾ ਹਾਂ, ਇਹ ਮੇਰੀ ਧਰਤੀ ਹੈ, ਇਸ ਧਰਤੀ ਵਿੱਚ ਕੌਣ ਪੈਰ ਰੱਖ ਸਕਦਾ ਹੈ, ਮੈਂ ਹੀ ਸਾਰਿਆਂ ਨਾਲੋਂ ਵਿਦਵਾਨ ਤੇ ਚਤੁਰ ਤੇ ਸਿਆਣਾ ਹਾਂ, ਬਾਕੀ ਲੋਕਾਈ ਨੂੰ ਮਨੁੱਖ ਹੰਕਾਰ ਬਿਰਤੀ ਅਧੀਨ ਮੂਰਖ ਹੀ ਸਮਝਦਾ ਹੈ। ਗੌੜੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਾਵਨ ਬਚਨ ਹੈ, ਹਉ ਬੰਧੋਂ ਹਉ ਸਾਧੋਂ ਬੈਰ, ਹਮਰੀ ਭੂਮ ਕੌਣ ਘਾਲੇ ਪੈਰ, ਹਉ ਪੰਡਿਤ ਹਉ ਚਤੁਰ ਸਿਆਣਾ, ਕਰਣੈ ਹਾਰਨਾ ਬੁਝੈ ਗਿਆਨਾ। ਹਉਮੈ ਵਿੱਚ ਵਿਹੜਿਆ ਮਨੁੱਖ ਉਸ ਦੇ ਮਨ ਦੀ ਹਾਲਤ ਇਹੋ ਜਿਹੀ ਹੁੰਦੀ ਹੈ। ਗੁਰੂ ਫਰਮਾਨ ਅਨੁਸਾਰ ਇਹ ਗੱਲ ਇਸ ਤਰ੍ਹਾਂ ਜਾਪਦੀ ਹੈ ਕਿ ਜਦੋਂ ਹੰਕਾਰੀ ਬਿਰਤੀ ਅਧੀਨ ਮਨੁੱਖ ਜਿੰਨੀ ਦੂਸਰੇ ਨਾਲ ਨਫ਼ਰਤ ਕਰਦਾ ਹੈ ਉਸ ਤੋਂ ਚੌਗਣੀ ਦੂਸਰੇ ਇਸ ਨਾਲ ਨਫ਼ਰਤ ਕਰਨ ਲੱਗ ਜਾਂਦੇ ਹਨ। ਜਦੋਂ ਮਨੁੱਖ ਕਿਸੇ ਨੂੰ ਮਾੜਾ, ਬੇਗਾਨਾ, ਉਪਰਾ ਜਾਣ ਕੇ ਉਸ ਨਾਲ ਵੈਰ ਕਰਦਾ ਹੈ ਤੇ ਫਿਰ ਉਹ ਦੂਜੇ ਵੀ ਇਸ ਨੂੰ ਫਸਾਉਣ ਲਈ ਅਨੇਕਾਂ ਜਾਲ ਖਿਲਾਰਦੇ ਹਨ। ਜਦੋਂ ਇਹੋ ਮਨੁੱਖ ਮੇਰ ਤੇਰ ਦਾ ਤਿਆਗ ਕਰਕੇ ਸਾਰਿਆਂ ਨਾਲ ਪਿਆਰ ਕਰਨ ਲੱਗ ਜਾਂਦਾ ਹੈ ਫਿਰ ਇਸ ਦੇ ਨਾਲ ਵੀ ਸਾਰੇ ਲੋਕ ਵੈਰ ਵਿਰੋਧ ਤਿਆਗ ਕੇ ਪਿਆਰ ਭਰਿਆ ਵਰਤਾਓ ਕਰਨ ਲੱਗ ਜਾਂਦੇ ਹਨ। ਜਦੋਂ ਹਰ ਚੀਜ਼ ਨੂੰ ਮੇਰੀ ਆਪਣੀ ਜਾਣ ਕੇ ਉਸ ਉੱਪਰ ਕਬਜ਼ਾ ਕਰਦਾ ਹੈ ਤਦ ਤੱਕ ਇਸ ਨੂੰ ਅਨੇਕਾਂ ਮੁਸ਼ਕਲਾਂ ਆ ਘਿਰਦੀਆਂ ਹਨ। ਜਦੋਂ ਮਨੁੱਖ ਕਰਨਹਾਰ ਨੂੰ ਕਰਤਾ ਜਾਣ ਕੇ ਮੈਂ ਮੇਰੀ ਦਾ ਤਿਆਗ ਕਰ ਦਿੰਦਾ ਹੈ ਤਦ ਇਸ ਦਾ ਸਾੜਾ, ਇਸ ਦੀ ਈਰਖਾ ਖਤਮ ਹੋ ਜਾਂਦੀ ਹੈ। ਗੌੜੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅਗਵਾਈ ਬਖਸ਼ੀ ਹੈ, ਜਬ ਕਿਸ ਕੋ ਇਹ ਜਾਨ ਸਮੰਦਾ ਤਬ ਸਗਲੇ ਇਸ ਮੇਲੇ ਫੰਦਾ, ਮੇਰ ਤੇਰ ਜਬ ਇਹਨਾਂ ਚੁਕਾਈ ਤਾਂ ਤੇ ਇਸ ਸੰਗ ਨਹੀਂ ਬੈਰਾਈ, ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ, ਜਬ ਇਨ ਕਰਨੈ ਹਾਰ ਪਛਾਤਾ ਤਬ ਇਸ ਨੂੰ ਨਾਹੀ ਕਿਸ਼ ਤਾਤਾ। ਇੰਝ ਕਹਿ ਲਵੋ ਕਿ ਸਾਰੀਆਂ ਪਰੇਸ਼ਾਨੀਆਂ, ਸਾਰੀਆਂ ਚਿੰਤਾਵਾਂ, ਸਮੁੱਚੇ ਝੋਰਿਆਂ ਦਾ, ਮੁਸ਼ਕਲਾਂ ਦਾ, ਵੈਰ ਵਿਰੋਧ, ਜਨਮ ਮਰਨ, ਇਹ ਸਭਨਾਂ ਦਾ ਮੂਲ ਕਾਰਨ ਹਉ ਹੰਗਤਾ ਮੈਂ ਮੇਰੀ ਹੀ ਹੈ। ਤਦ ਹੀ ਤਾਂ ਸੂਹੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਨੇ ਫਰਮਾਨ ਕੀਤਾ ਹੈ ਕਿ ਹੇ ਹਰੀ ਦੇ ਜਨੋ, ਇਹ ਮਾਇਆ ਜੋ ਹਉਮੈ ਦੇ ਰੂਪ ਵਿੱਚ ਚਿੰਬੜੀ ਹੋਈ ਹੈ ਨਾ, ਇਸ ਹਉਮੈ ਨੇ ਹੀ ਹਰੀ ਪਰਮੇਸ਼ਰ ਜੀ ਤੋਂ ਸਾਨੂੰ ਦੂਰ ਕੀਤਾ ਹੋਇਆ ਹੈ। ਪ੍ਰਭੂ ਦੇ ਮਿਲਾਪ ਵਿੱਚ ਹਉਮੈ ਹੀ, ਮੈਂ ਮੇਰੀ ਹੀ ਰੁਕਾਵਟ ਹੈ, ਇਸ ਲਈ ਇਸ ਨੂੰ ਤੁਸੀਂ ਮਾਰ ਦਿਓ। ਹਾਂ ਮੈਨੇ ਹੀ ਤੁਹਾਡੇ ਇਸ ਸੋਨੇ ਵਰਗੇ ਕੀਮਤੀ ਮਨੁੱਖਾ ਜਨਮ ਨੂੰ ਬੇਕਾਰ ਖਰਾਬ ਕੀਤਾ ਹੋਇਆ ਹੈ। ਧੰਨ ਗੁਰੂ ਰਾਮਦਾਸ ਜੀ ਕੀ ਪਾਵਨ ਬਚਨ ਕਰਦੇ ਹਨ ਜੋ ਸਾਡੇ ਭਲੇ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 776 ਉੱਪਰ ਅੰਕਿਤ ਹੈ। ਮਾਰੇ ਹੁਸ ਵੇ ਜਨ ਹਉ ਮੈਂ ਵਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ, ਦੇ ਕੰਚਨ ਵੇ ਵੰਨੀਆਂ, ਇਨ ਹਉ ਮੈਂ ਮਾਰ ਵਿਗੁਤੀਆ। ਜਿਸ ਹਿਰਦੇ ਵਿੱਚ ਹੰਕਾਰ ਦਾ ਨਿਵਾਸ ਹੈ ਉਹ ਹਿਰਦਾ ਹਰ ਜੀ ਨੂੰ ਚੰਗਾ ਨਹੀਂ ਲੱਗਦਾ। ਅਧਿਆਤਮਕ ਗਿਆਨ ਦੇਣ ਵਾਲੇ ਸਾਰੇ ਗ੍ਰੰਥ ਪੁਕਾਰ ਪੁਕਾਰ ਕੇ ਇਹੋ ਹੀ ਕਹਿੰਦੇ ਹਨ, ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਜਿਵੇਂ ਹਰ ਜੀ ਨੂੰ ਹੰਕਾਰ ਚੰਗਾ ਨਹੀਂ ਨਾ ਲੱਗਦਾ, ਤਿਵੇਂ ਜਿਸ ਹਿਰਦੇ ਵਿੱਚ ਹਉ ਹੰਕਤਾ ਹੈ ਉੱਥੇ ਹਰੀ ਪ੍ਰਭੂ ਦਾ ਨਾਮ ਵੀ ਨਹੀਂ ਟਿਕ ਸਕਦਾ, ਕਿਉਂਕਿ ਦੋਵਾਂ ਦਾ ਆਪਸੀ ਵਿਰੋਧ ਹੈ। ਜਿੱਥੇ ਨਾਮ ਟਿਕ ਜਾਵੇ ਉੱਥੇ ਹੰਕਾਰ ਖਤਮ ਹੋ ਜਾਂਦਾ ਹੈ। ਜਿਤਨਾ ਚਿਰ ਹਿਰਦੇ ਵਿੱਚ ਹਉਮੈ ਹੈ ਉਹਨਾਂ ਚਿਰ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜੇ ਵੱਸਦਾ। ਵਡਹੰਸ ਰਾਗ ਵਿੱਚ ਗੁਰੂ ਅਮਰਦਾਸ ਜੀ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਠਾਂ, ਕਿਉਂਕਿ ਹੰਕਾਰੀ ਹਿਰਦੇ ਵਿੱਚ ਨਾਮ ਦਾ ਟਿਕਾਓ ਨਹੀਂ ਹੁੰਦਾ, ਇਸ ਲਈ ਹੰਕਾਰੀ ਮਨੁੱਖ ਪ੍ਰਭੂ ਜੀ ਪਾਸੋਂ ਬਖਸ਼ਿਸ਼ ਵੀ ਪ੍ਰਾਪਤ ਨਹੀਂ ਕਰ ਸਕਦਾ। ਬਾਬਾ ਫਰੀਦ ਜੀ ਟਿੱਬੇ ਭਾਵ ਇੱਕ ਉੱਚੇ ਥਾਂ ਪਹਾੜੀ ਦੀ ਉਦਾਹਰਣ ਦੇ ਕੇ ਫਰਮਾਨ ਕਰਦੇ ਹਨ ਕਿ ਜਿਹਨਾਂ ਮਨੁੱਖਾਂ ਨੂੰ ਧਨ ਦਾ, ਜਵਾਨੀ ਦਾ, ਆਪਣੀ ਵਡਿਆਈ ਦਾ, ਆਪਣੀ ਪ੍ਰਭਤਾ ਦਾ ਮਾਣ ਹੰਕਾਰ ਹੈ ਨਾ, ਉਹ ਮਨੁੱਖ ਮਾਲਕ ਦੀ ਮਿਹਰ ਤੋਂ ਸੱਖਣੇ ਵਾਂਝੇ ਰਹਿ ਜਾਂਦੇ ਹਨ। ਜਿਵੇਂ ਬਾਰਿਸ਼ ਤਾਂ ਪੈਂਦੀ ਹੈ, ਉੱਚੇ ਟਿੱਬੇ ਮੀਂਹ ਦੇ ਪਾਣੀ ਤੋਂ ਮੀਂਹ ਦੇ ਉਸ ਪਾਣੀ ਤੋਂ ਸੱਖਣੇ ਰਹਿ ਜਾਂਦੇ ਹਨ। ਉੱਚੇ ਥਾਵਾਂ ਤੇ ਪਾਣੀ ਟਿਕਦਾ ਨਹੀਂ, ਪਾਣੀ ਹਮੇਸ਼ਾ ਨੀਵੇਂ ਥਾਵਾਂ ਤੇ ਟਿਕਦਾ ਹੈ। ਬਾਬਾ ਫਰੀਦ ਜੀ ਨੇ ਪਾਵਨ ਬਚਨ ਕੀਤਾ ਹੈ ਕਿ ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾ, ਖਾਲੀ ਚੱਲੇ ਧਣੀ ਸਿਉਂ, ਟਿੱਬੇ ਜਿਉਂ ਮੀਹਾ। ਸਹਿਸਕ੍ਰਿਤੀ ਦੇ ਸਲੋਕਾਂ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਹੰਕਾਰ ਨੂੰ ਹੀ ਜਨਮ ਮਰਨ, ਆਵਾਗਾਉਣ ਦਾ ਮੂਲ ਤੇ ਆਤਮਾ ਨੂੰ ਕਲੰਕਿਤ ਕਰਨ ਵਾਲਾ ਦੱਸਿਆ ਹੈ। ਹੰਕਾਰ ਸੱਜਣਾ ਮਿੱਤਰਾਂ ਤੋਂ ਵਿੱਥ ਪਵਾ ਦਿੰਦਾ ਹੈ, ਵੈਰੀਆਂ ਨੂੰ ਹੋਰ ਪੱਕੇ ਵੈਰੀ ਬਣਾ ਦਿੰਦਾ ਹੈ ਅਤੇ ਅਨੇਕ ਤਰ੍ਹਾਂ ਦੀ ਮਾਇਆ ਦੇ ਜਾਲ ਖਿਲਾਰਦਾ ਹੈ। ਹੰਕਾਰ ਦੇ ਵੱਸ ਪਏ ਜੀਵ ਜਨਮ ਮਰਨ ਦੇ ਗੇੜ ਭੋਗਦੇ ਥੱਕ ਜਾਂਦੇ ਹਨ, ਦੁੱਖ ਸੁੱਖ ਭੋਗਦੇ ਭਰਮ ਵਿੱਚ ਪਏ ਮਾਨੋ ਡਰਾਉਣੇ ਜੰਗਲ ਵਿੱਚ ਭਟਕਦੇ ਰਹਿੰਦੇ ਹਨ, ਕਠਿਨ ਲਾ ਇਲਾਜ ਰੋਗਾਂ ਵਿੱਚ ਫਸ ਜਾਂਦੇ ਹਨ। ਐਸੇ ਅਸਾਧ ਰੋਗਾਂ ਤੋਂ ਕੇਵਲ ਪ੍ਰਭੂ ਰੂਪੀ ਵੈਦ ਹੀ ਛੁਟਕਾਰਾ ਦਵਾ ਸਕਦਾ ਹੈ। ਇਸ ਲਈ ਹਰੀ ਪਰਮੇਸ਼ਰ ਨੂੰ ਹਰ ਸਮੇਂ ਯਾਦ ਕਰਨਾ ਚਾਹੀਦਾ ਹੈ ਤਾਂ ਜੋ ਐਸੇ ਦੀਰਘ ਰੋਗ ਹਉਮੈ ਤੋਂ ਛੁਟਕਾਰਾ ਮਿਲ ਸਕੇ। ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਹੈ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਮਿੱਤਰੰ ਤਜੰਤ ਸਤਰੰਗ ਦ੍ਰਿੜੰਤ, ਅਨਕ ਮਾਇਆ ਬਿਸਤੀਰ ਨਹਿ, ਆਵੰਤ ਜਵੰਤ ਥਕੰਤ ਜੀਆਂ, ਦੁੱਖ ਸੁੱਖ ਬਹੁ ਭੋਗਣੈ, ਭ੍ਰਮ ਭਿਆਨ ਉਦਿਆਨ ਰਮਣ, ਮਹਾ ਵਿਕਟ ਅਸਾਧ ਰੋਗਣੈ, ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ ਅਰਾਧ, ਨਾਨਕ ਹਰ ਹਰ ਹਰੇ। ਪਰਮੇਸ਼ਰ ਜੀ ਤੋਂ ਵਿਥ ਪਾਉਣ ਵਾਲੇ ਅਤੇ ਹਿਰਦੇ ਵਿੱਚ ਨਾਮ ਨੂੰ ਨਾ ਟਿਕਣ ਦੇਣ ਵਾਲੇ, ਪ੍ਰਭੂ ਦੀ ਮਿਹਰ ਤੋਂ ਵੰਚਿਤ ਕਰਨ ਵਾਲੇ ਅਤੇ ਆਵਾਗਮਨ ਦੇ ਚੱਕਰ ਵਿੱਚੋਂ ਭਰਮਾਉਣ ਵਾਲੇ ਅਤੇ ਅਨੇਕਾਂ ਪਰੇਸ਼ਾਨੀਆਂ ਪੈਦਾ ਕਰਨ ਵਾਲੇ ਅਹੰਕਾਰ ਅਤੇ ਇਸੇ ਦੇ ਰੂਪ ਮੈਂ ਮੇਰੀ ਤੋਂ ਹਉਮੈ ਤੋਂ ਬਚਣ ਵਿੱਚ ਹੀ ਭਲਾ ਹੈ, ਤਾਂ ਜੋ ਕਿਤੇ ਮੇਰੀ ਮੇਰੀ ਕਰਤੇ ਜਨਮ ਗਇਓ ਵਾਲੀ ਘਟਨਾ ਨਾ ਵਾਪਰ ਜਾਵੇ। ਤਾਂ ਤੇ ਗੁਰੂ ਹੁਕਮ ਅਨੁਸਾਰ ਮੇਰਾ ਤੇਰਾ ਛੋਡੀਐ ਭਾਈ, ਹੋਈਐ ਸਭ ਕੀ ਧੂਰ, ਅਜਿਹੀ ਅਵਸਥਾ ਬਣਾਉਣੀ ਹੀ ਲੋੜੀਂਦੀ ਹੈ। ਐਸੇ ਹੰਕਾਰ ਦਾ ਖਹਿੜਾ ਛੱਡ ਕੇ ਗੁਰੂ ਦਾ ਲੜ ਫੜਨ ਵਿੱਚ ਹੀ ਸਾਡੀ ਭਲਾਈ ਹੈ। ਜਿਸ ਗੁਰਬਾਣੀ ਦੀ ਅਗਵਾਈ ਵਿੱਚ ਅਸੀਂ ਆਪਣਾ ਜੀਵਨ ਢਾਲਣਾ ਹੈ, ਜਿਸ ਗੁਰਬਾਣੀ ਵਿੱਚੋਂ ਰੋਸ਼ਨੀ ਪ੍ਰਾਪਤ ਕਰਕੇ ਅਸੀਂ ਆਪਣੇ ਲੋਕ ਪਰਲੋਕ ਸਵਾਰਨੇ ਹਨ, ਇਸ ਧੁਰਕੀ ਬਾਣੀ ਵਿੱਚ ਸਤਿਗੁਰੂ ਜੀ ਨੇ ਰਾਈ ਮਾਤਰ ਵੀ ਹੰਕਾਰ ਅਥਵਾ ਮੈਂ ਨੂੰ ਥਾਂ ਨਹੀਂ ਦਿੱਤੀ। ਇਤਿਹਾਸਕ ਪ੍ਰਮਾਣ ਵੀ ਇਸ ਗੱਲ ਦਾ ਸਬੂਤ ਹੈ। ਜਦੋਂ ਉਸ ਸਮੇਂ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਕਲਿਤ ਕਰਕੇ ਇਕੱਠੀ ਕਰਕੇ ਸੰਪਾਦਨਾ ਕਰ ਰਹੇ ਸਨ, ਉਸ ਸਮੇਂ ਦੇ ਭਗਤਾਂ ਨੂੰ, ਜਿਨ੍ਹਾਂ ਵਿੱਚ ਭਗਤ ਛੱਜੂ ਜੀ, ਭਗਤ ਪੀਲੂ ਜੀ, ਭਗਤ ਕਾਨਾ, ਭਗਤ ਸ਼ਾਹ ਹੁਸੈਨ ਆਦਿ ਸ਼ਾਮਿਲ ਸਨ, ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਜੀ ਇੱਕ ਗ੍ਰੰਥ ਰਚ ਰਹੇ ਹਨ ਜਿਸ ਵਿੱਚ ਭਗਤਾਂ ਨੂੰ ਵੀ ਸੁਸ਼ੋਭਿਤ ਕਰ ਰਹੇ ਹਨ, ਤਾਂ ਇਹ ਸਾਰੇ ਭਗਤ ਆਪੋ ਆਪਣੀ ਰਚਨਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਪੁੱਜੇ। ਸਾਹਿਬਾਂ ਨੇ ਸਾਰਿਆਂ ਨੂੰ ਵਾਰੋ ਵਾਰੀ ਆਪਣੀ ਰਚਨਾ ਸੁਣਾਉਣ ਲਈ ਕਿਹਾ। ਸਭ ਤੋਂ ਪਹਿਲਾਂ ਕਾਨ੍ਹਾ ਜੀ ਨੇ ਕਿਹਾ ਕਿ ਮੈਂ ਉਹੀ ਰੇ, ਮੈਂ ਉਹੀ ਰੇ, ਜਾਂ ਕੋ ਨਾਰਦ ਸਾਰਦ ਸੇਵੇ, ਸੇਵੀ ਦੇ ਸੇਵੇ ਦੇਵੀ ਦੇਵਾਰੇ ਬ੍ਰਹਮ ਵਿਸ਼ਨ ਮਹੇਸ਼ ਅਰਾਧੇ ਸਭ ਕਰਦੇ ਜਾ ਕੀ ਸੇਵਾਰੇ। ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਕਾਨਾ ਜੀ ਅਗਾਂਹ ਹੋਰ ਕੁਝ ਸੁਣਾਓ। ਤਾਂ ਕਾਨਾ ਜੀ ਬੋਲੇ, ਮੈਂ ਕਾਨਾ ਕਾਨਾ ਮੇਰੀ ਡੀਠ, ਕਾਨਾ ਆਗੇ ਕਾਨਾ ਪੀਠ, ਜਦ ਦੇਖੋ ਤਤ ਕਾਨਾ ਭਾਈ, ਮੈਂ ਕਾਨਾ ਕਾਨਾ ਸਭ ਆਹੀ। ਸਾਹਿਬ ਕਾਨੇ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਕਾਨਾ ਜੀ ਤੁਹਾਡਾ ਮਤ ਸਾਡੇ ਨਾਲ ਮੇਲ ਨਹੀਂ ਜੇ ਖਾਂਦਾ, ਤੁਹਾਡੀ ਰਚਨਾ ਵਿੱਚੋਂ ਹੰਕਾਰ ਦੀ ਅੰਸ਼ ਝਲਕਾਂ ਮਾਰਦੀ ਹੈ। ਹੰਕਾਰ ਤੋਂ ਤਾਂ ਖਲਾਸੀ ਕਰਾਉਣੀ ਹੈ, ਨਾ ਕਿ ਅਹੰਕਾਰ ਮੈਂ ਮੇਰੀ ਦੀਆਂ ਗੰਢਾਂ ਹੋਰ ਪੀੜੀਆਂ ਕਰਨੀਆਂ ਹਨ। ਆਪਣੀ ਰਚਨਾ ਨੂੰ ਕਿਤੇ ਹੋਰ ਲਿਖਵਾਓ, ਕਿਉਂਕਿ ਵਿਰੋਧੀ ਵਿਚਾਰ ਇੱਕ ਥਾਂ ਨਹੀਂ ਲਿਖੇ ਜਾ ਸਕਦੇ। ਗੁਰੂ ਘਰ ਤਾਂ ਨਿਮਰਤਾ ਦਾ ਘਰ ਹੈ, ਇੱਥੇ ਤਾਂ ਮੈਂ ਨਾਹੀ ਕਿਛ ਹਉ ਨਾਹੀ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲੇਹੋ ਸਦਨਾ ਜਨ ਤੋਰਾ। ਇਹੋ ਜਿਹੀ ਬਿਰਤੀ ਵਾਲੇ ਭਗਤਾਂ ਦੀ ਬਾਣੀ, ਇਹ ਪਾਵਨ ਬਚਨ ਭਗਤ ਸਦਨਾ ਜੀ ਦਾ ਹੈ, ਇਹੋ ਜਿਹੀ ਬਿਰਤੀ ਵਾਲੇ ਭਗਤਾਂ ਦੀ ਬਾਣੀ ਬਿਰਾਜਮਾਨ ਹੋ ਸਕਦੀ ਹੈ। ਇੱਥੇ ਤਾਂ ਬਾਬਾ ਕਬੀਰ ਜੀ ਜਿਹੇ ਬਚਨ, ਕਬੀਰ ਮੇਰਾ ਮੁਝ ਮੈਂ ਕਿਝ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਇਹਨਾਂ ਬਿਰਤੀ ਵਾਲਿਆਂ ਦੇ ਧਾਰਨੀ ਬਣਨ ਵਾਲਿਆਂ ਨੂੰ ਥਾਂ ਮਿਲਣੀ ਹੈ। ਸੋ ਐਸੇ ਹੰਕਾਰ ਤੋਂ ਮੈਂ ਤੋਂ ਕਿਵੇਂ ਬਚਿਆ ਜਾਵੇ? ਗੁਰੂ ਕੀ ਬਾਣੀ ਦੀ ਰੋਸ਼ਨੀ ਵਿੱਚ ਹਉ ਤੋਂ ਮੈਂ ਤੋਂ ਬਚਣ ਦੇ ਤਿੰਨ ਢੰਗ ਤਰੀਕੇ ਸਾਹਿਬਾਂ ਨੇ ਗੁਰੂ ਕੀ ਬਾਣੀ ਵਿੱਚ ਸਾਨੂੰ ਬਖਸ਼ਿਸ਼ ਕੀਤੇ ਹਨ।